हाँ भाई, ऐसे सवाल मिलता जुलता महाराज सावन तो पूछा गया मौजूदगी बारे, यहाँ तुसी किन्ना दी संभाल करोगे। तो बड़े प्यार ना कहन लगे, देखो भाई जिसनू मैं आख जाऊंगा ओदा तो मैं जिम्मेवार हाँ, जिन्हों मैं आख के नहीं जाऊंगा, जिसन मेरी अनुमति नहीं उसका मैं जिम्मेवार नहीं।
Una pregunta similar fue preguntada al maestro Sawan Singh acerca de su presencia en el Sangat y también a quién cuidará el maestro. El maestro Sawan Singh contestó, aquella persona que tiene mi autorización o aquella persona a quien yo le haya dicho que lo protegeré, esas personas serán protegidas por mí.
शायद ही तरफ साडे साथ हुंदा है, लेकिन फर्क इतना ही हुंदा है। अगर असी याद करदे हां तो एक वक्त ऐसा भी आउंदा है जदों प्रत्यक्ष हो जांदा है, असी ओ तो पूरा फायदा उठा लेने हैं।
No hay duda alguna de que la forma del shabd del maestro es todo permeante y está en todas partes, y así como la sombra de un hombre siempre está con ese hombre, de la misma forma, la forma del Shabad del maestro, del gurú, está siempre con nosotros y nos acompaña siempre. Incluso si no lo recordamos, él está presente con nosotros, pero cuando lo recordamos y tenemos su remembranza y lo recordamos muchísimo, inclusive en esos momentos su forma sí puede aparecer allí físicamente y estar allí con nosotros.
ਮਿਲਦਾ ਹੈ ਉਹ ਕਦਰ ਨਾਲ ਪੀਂਦਾ ਹੈ, ਜਿਸ ਨੂੰ ਪਿਆਸ ਨਾ ਲੱਗੀ ਹੋਵੇ ਉਸ ਪਾਸ ਤੁਸੀਂ ਕਿਤਨਾ ਵੀ ਸ਼ਰਬਤ ਵਾਲਾ ਪਾਣੀ, ਠੰਡਾ ਪਾਣੀ ਲਈ ਫਿਰੋ, ਉਹ ਇਹੀ ਜਵਾਬ ਦੇਗਾ ਕਿ ਮੈਨੂੰ ਫਿਲਹਾਲ ਜ਼ਰੂਰਤ ਨਹੀਂ ਦੀ, ਕਦਰ ਨਾਲ ਨਹੀਂ ਪੀਏਗਾ।
Cuando una persona sedienta recibe el agua, la bebe con mucho aprecio. Pero si ustedes le llevan agua a una persona que no tiene sed, así le lleven jugo o agua dulce o cualquier otra bebida, sin embargo, él no lo apreciará y dirá, aún no tengo sed, aún no quiero beber nada.
Sant Mat de andar, aquí karan vaste, sab to jaruri hukm da manna, guru di ajazat lena hunda hai.
Para tener éxito en el Sant Mat es muy importante para nosotros el seguir los mandamientos del maestro, el seguir aquellas instrucciones y las cosas que nos dice el maestro, y también recibir la autorización del maestro.
ਇਸ ਪ੍ਰਥਾ ਮਹਾਰਾਜ ਜੀ ਮਿਸਾਲ ਦਿੰਦੇ ਹੁੰਦੇ ਸੀ ਕਿ ਜਿਸ ਤਰ੍ਹਾਂ ਦੋ ਮੁਲਕਾਂ ਦਾ ਜੰਗ ਲੱਗਿਆ ਹੋਇਆ ਹੈ, ਉਸ ਫੌਜਾਂ ਦੀ ਜਿੱਤ ਦਾ ਸਿਹਰਾ ਜਰਨਲ ਦੇ ਸਿਰ ਹੁੰਦਾ ਹੈ, ਜਰਨਲ ਹੀ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ। ਅਗਰ ਉਹ ਹੁਕਮ ਦਿੰਦਾ ਹੈ ਕਿ ਬਈ ਤੁਸੀਂ ਉਸ ਮੁਲਕ 'ਤੇ ਚੜ੍ਹਾਈ ਕਰੋ, ਉਹਨਾਂ ਦੇ ਉੱਤੇ ਕਬਜ਼ਾ ਕਰੋ, ਤੋ ਉਹ ਜਰਨੈਲ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ, ਉਹਨਾਂ ਦੇ ਪਿੱਛੇ ਰਸਦ ਭੇਜਣੀ, ਉਹਨਾਂ ਦੇ ਪਿੱਛੇ ਖਾਣਾ ਦਾਣਾ ਵੀ ਭੇਜਣਾ, ਲੀੜੇ ਕੱਪੜੇ ਵੀ ਭੇਜਣੇ, ਉਹਨਾਂ ਨੂੰ ਤਨਖਾਹ ਵੀ ਦੇਣੀ, ਔਰ ਬੇਸ਼ੱਕ ਉਹ ਕਿਤਨਾ ਵੀ ਉੱਥੇ ਨੁਕਸਾਨ ਕਰਦੇ ਹਨ ਉਹ ਸਿਪਾਹੀਆਂ ਨੂੰ ਕੋਈ ਨਹੀਂ ਪੁੱਛਦਾ ਗਾ। ਔਰ ਅਗਰ ਜਰਨਲ ਹੁਕਮ ਨਾ ਦੇਵੇ, ਉਹ ਆਪਣੀ ਮਰਜ਼ੀ ਨਾਲ ਅਗਰ ਕਿਸੇ ਦੀ ਉਹ ਬਾਂਹ ਵੀ ਮਰੋੜਦੇ ਆ, ਤਦ ਵੀ ਉਹਦਾ ਕੋਰਟ ਮਾਸਟਰ
Al respecto, el maestro Kirpal daba el ejemplo de dos países que están en guerra, y los generales son las personas responsables de todo lo que hagan las personas por debajo de ellos. Si los generales dan la autorización, entonces las tropas y las demás personas, ellos pueden luchar contra el otro país. Y el general es la persona responsable. Si ellos ganan la guerra, el general es el que recibe todo el crédito o todo el honor. Pero si alguien hace algo sin la autorización del general, así sea hacerle algo al brazo de otra persona, pero si lo hacen sin la autorización del general, ellos pueden ser juzgados y les causa un gran problema. Así que toda la responsabilidad está sobre el general. También él tiene que ver a darles los alimentos, la ropa, las armas, todo lo que necesitan, y toda la responsabilidad y el bienestar de las personas está sobre el general. De la misma forma, si ustedes hacen algo sin la autorización, ustedes se vuelven las personas responsables de ello.
ਜਿਨ੍ਹਾਂ ਨੂੰ ਵਿਸ਼ਵਾਸ ਹੈ ਕਿ ਗੁਰੂ ਪਾਸ ਹੈ, ਉਹ ਕਦੇ ਮਨ ਦਾ ਕਹਿਣਾ ਮੰਨਦੇ ਨਹੀਂ, ਕਦੇ ਬਗੈਰ ਆ ਗਿਆ ਤੋਂ ਉਹ ਕਿਸੇ ਨੂੰ ਸਤਸੰਗ ਹੀ ਨਹੀਂ ਸੁਣਾਉਂਦੇ ਗੇ। ਉਹ ਗੁਰੂ ਦੇ ਕਰਿੰਦੇ ਬਣ ਕੇ ਕੰਮ ਕਰਦੇ ਹੈ, ਗੁਰੂ ਦੀ ਆਗਿਆ ਦਾ ਪਾਲਣ ਕਰਕੇ ਹੀ ਉਹ ਖੁਸ਼ ਹੁੰਦੇ ਹੈ।
La realidad es que aquellos satsangis que han hecho un poco de meditación, ellos, a menos que no reciban la autorización del maestro, y si no reciben el permiso del maestro, ellos no harán el satsang, porque ellos se han convertido en un instrumento del maestro.
Maharaj Kripal Singh nu jad Maharaj Savan Singh ne hukm ditta si, oh kafi pareshan hoye, ਕਿਉਂਕਿ ਜੋ ਅੰਦਰ ਜਾਂਦੇ ਆ ਗੁਰੂ ਦੇ ਮੁੱਖ ਬਣ ਜਾਂਦੇ ਆ, ਜੋ ਗੁਰੂ ਬੋਲਦਾ ਉਹੀ ਉਹ ਬੋਲਦੇ ਹੈ, ਉਹਨਾਂ ਨੂੰ ਪਤਾ ਹੁੰਦਾ ਕਿ ਗੁਰੂ ਦਾ ਹੁਕਮ ਮੰਨ ਕੇ ਹੀ ਅਸੀਂ ਅੰਦਰ ਜਾ ਸਕਦੇ ਹਾਂ। ਤੋ ਆਖਰ ਜਦ ਮਹਾਰਾਜ ਸਾਵਣ ਸਿੰਘ ਨੇ ਮੈਂ ਮਜਬੂਰ ਕੀਤਾ ਤੋ ਫਿਰ ਇਹ ਕਹਿਣ ਲੱਗੇ ਕਿ ਮੈਂ ਤਾਂ ਇੱਕ ਨਾਲੀ ਹਾਂ, ਜਿੰਨਾ ਤੁਸੀਂ ਪਾਣੀ ਦਿਓਗੇ ਮੈਂ ਉਤਨਾ ਹੀ ਅੱਗੇ ਪਹੁੰਚਾ ਸਕਦਾ ਹਾਂ, ਔਰ ਜੋ ਨਾਚ ਨਚਾਓਗੇ ਉਹੀ ਨੱਚਿਆ ਜਾਏਗਾ। ਹੁਣ ਤੁਸੀਂ ਦੇਖ ਸਕਦੇ ਹੋ ਕਿ ਅਗਰ ਉਹ ਅੰਦਰ ਨਾ ਜਾਂਦੇ ਹੁੰਦੇ ਉਹ ਕਿਸ ਤਰ੍ਹਾਂ ਇੱਕ ਨਾਲੀ ਬਣ ਕੇ ਆਪਦੇ ਗੁਰੂ ਦੇ ਅੱਗੇ ਖੜ ਜਾਂਦੇ। ਸੋ ਪਿਆਰਿਓ, ਜੋ ਸਤਸੰਗੀ ਕਮਾਈ ਵਾਲੇ ਹੁੰਦੇ ਹੈ ਉਹ ਗੁਰੂ ਦੀ ਆਗਿਆ ਬਗੈਰ ਮਨ ਦਾ ਹੁਕਮ ਮੰਨਦੇ ਹੀ ਨਹੀਂ ਗੇ, ਉਹ ਹੀ ਕੰਮ ਕਰਨਗੇ ਜੋ ਗੁਰੂ ਉਹਨਾਂ ਨੂੰ ਹੁਕਮ ਦਿੰਦਾ ਹੈ, ਆਗਿਆ ਦਿੰਦਾ ਹੈ।
Cuando al maestro Kirpal le dieron el trabajo de hacer el satsang, él se sintió perplejo y él le habló acerca de esto al maestro Savan Singh, pero cuando el maestro Savan Singh insistió, el maestro Kirpal dijo, muy bien, yo seré como un canal y toda el agua que tú envíes, esa agua yo la daré. Como el maestro Kirpal iba internamente, él sabía que sin las órdenes o sin la gracia del maestro, él no podía hacer nada. Es por eso que dijo esto, si uno no va internamente, ¿cómo puede uno esperar ser un canal para derramar la gracia sobre las personas? Así que aquellas personas que meditan, ellos jamás escuchan su mente y únicamente hacen aquellas cosas que les ha ordenado su maestro.
ਸੱਚਾਈ ਤਾਂ ਇਹ ਹੈ ਪਿਆਰੇ, ਜਿੰਨਾ ਚਿਰ ਅਸੀਂ ਮਨ ਦੇ ਬਹਿਕਾਵੇ ਵਿੱਚ ਹੁੰਦੇ ਹਾਂ ਉਨਾ ਚਿਰ ਅਸੀਂ ਲੋਕਾਂ ਨੂੰ ਗੱਲਾਂ ਸੁਣਾਉਣ ਵਿੱਚ ਰਸ ਪ੍ਰਾਪਤ ਕਰਦੇ ਹਾਂ, ਖੁਦ ਨਹੀਂ ਦੇਗੇ। ਔਰ ਜਦ ਅਸੀਂ ਅੰਦਰ ਜਾਂਦੇ ਹਾਂ ਦੇਖਦੇ ਹਾਂ ਤੋ ਫਿਰ ਅਸੀਂ ਆਪਣੇ ਆਪ ਨੂੰ ਛੁਪਾਉਂਦੇ ਹਾਂ।
La realidad, mis amados, es que mientras no vayamos internamente, nosotros hablamos con las personas y tratamos de causarles una buena impresión a las personas, pero una vez que vayamos internamente, entonces nos escondemos de la gente.
Mira, ਜ਼ਿੰਦਗੀ ਦਾ ਵਾਕਿਆ ਹੈ ਕਿ ਸਾਡੇ ਇਲਾਕੇ 'ਚ ਧਰਮ ਚੰਦ ਔਰ ਚੰਨਣ ਸਿੰਘ ਦੋ ਮਹਾਰਾਜ ਸਾਵਣ ਸਿੰਘ ਦੇ ਨਾਮ ਦੇ ਵਾਸ ਸਨ, ਜਿਨ੍ਹਾਂ ਨਾਲ ਕਿ ਮੇਰਾ ਅਤੀ ਪਿਆਰ ਸੀਗਾ। ਮੈਨੂੰ ਉਸ ਵਕਤ ਦੇ ਵਿੱਚ ਦੋਵੇਂ ਸ਼ਬਦ ਦਾ ਭੇਦ ਸੀਗਾ, ਉਹਨਾਂ ਨੂੰ ਪੰਜ ਸ਼ਬਦ ਦਾ ਭੇਦ ਸੀਗਾ। ਧਰਮਚੰਦ ਜੋ ਸੀ ਉਹ ਬੜਾ ਹੀ ਆਲਮ ਫਾਜ਼ਿਲ ਸੀਗਾ, ਕੁਰਾਨ ਬੜਾ ਉਸਦੇ ਯਾਦ ਸੀ, ਕਾਫੀ ਵੇਦਾਂ ਦੇ ਵਿੱਚ ਉਸਦੇ ਸ਼ਲੋਕ ਯਾਦ ਸਨ। ਗੁਰਮਤਿ ਸਿਧਾਂਤ ਜੋ ਮਹਾਰਾਜ ਕਿਰਪਾਲ ਦਾ ਲਿਖਿਆ ਹੈ ਉਹਦੇ ਜਵਾਨੀ ਯਾਦ ਸੀ, ਔਰ ਗੁਰੂ ਗ੍ਰੰਥ ਸਾਹਿਬ ਕਿਤਨਾ ਵੱਡਾ ਗ੍ਰੰਥ ਹੈ, ਤਕਰੀਬਨ ਜੇ ਸਾਰਾ ਨਹੀਂ ਤੋ ਅੱਧ ਤੋਂ ਜ਼ਿਆਦਾ ਤਾਂ ਉਹਦੇ ਯਾਦ ਸੀਗਾ ਹੀ। ਮੈਂ ਆਪਣੀ ਜ਼ਿੰਦਗੀ 'ਚ ਵੱਧ ਤੋਂ ਵੱਧ ਪੜ੍ਹਿਆ ਲਿਖਿਆ ਔਰ ਆਲਮ ਫਾਜ਼ਿਲ ਉਸ ਨੂੰ ਦੇਖਿਆ। ਉਹਦਾ ਇਹੀ ਕੰਮ ਹੁੰਦਾ ਸੀ ਕੋਈ ਕਵੇ ਸਤਸੰਗ ਨੂੰ ਨਾ ਕਵੇ ਉਹ ਟੋਲਦਾ ਫਿਰਦਾ ਹੁੰਦਾ ਵੀ ਕੋਈ ਸੁਣਨ ਵਾਲਾ ਮਿਲੇ। ਤੋ ਇੱਕ ਦਿਨ ਉਸਨੇ ਮੈਨੂੰ ਵੀ ਕਿਹਾ ਕਿ ਤੁਸੀਂ ਵੀ ਕੁਛ ਸੁਣਾਓ। ਮੈਂ ਆਖਿਆ ਮੈਂ ਜੀ ਇਸ ਕਾਬਿਲ ਨਹੀਂ ਗਾ, ਮੈਂ ਉਹਦਾ ਪਾਠ ਜ਼ਰੂਰ ਕਰ ਦਿੰਦਾ ਸੈਂ ਲੇਕਿਨ ਮੈਂ ਕਦੇ ਵੀ ਸਤਸੰਗ ਨਹੀਂ ਕੀਤਾ ਸੀਗਾ। ਮੈਂ ਉਹਨੂੰ ਹਮੇਸ਼ਾ ਕਹਿੰਦਾ ਸੈਂ ਕਿ ਪਿਆਰਿਆ ਮੈਂ ਤਾਂ ਅਧੂਰਾ ਹੈ, ਔਰ ਕਈ ਦਫ਼ਾ ਸਾਡੀਆਂ ਗੱਲਾਂ ਹੁੰਦੀਆਂ। ਮੈਨੂੰ ਬਾਬਾ ਬਿਸ਼ਨ ਦਾਸ ਨੇ ਦੋ ਸ਼ਬਦ ਦਾ ਜੋ ਭੇਜ ਦਿੱਤਾ ਸੀ ਉਹ ਪ੍ਰੈਕਟੀਕਲ ਕਰਾਇਆ ਸੀਗਾ, ਔਰ ਉਹਨਾਂ ਨੇ ਨਾਮ ਲਿਆ ਕੇ ਉਸ ਦੀ ਕਮਾਈ ਨਹੀਂ ਕੀਤੀ ਸੀਗੀ। ਹੰਕਾਰ ਜ਼ਰੂਰ ਸੀਗਾ ਕਿ ਸਾਡੇ ਕੋਲ ਪੰਜ ਸ਼ਬਦ ਦਾ ਭੇਦ ਹੈ। ਮੈਨੂੰ ਕਦੇ ਕਦੇ ਕਹਿ ਵੀ ਦਿੰਦੇ ਸੀ ਕਿ ਤੁਹਾਨੂੰ ਸੰਤ ਮਤ ਦਾ ਗਿਆਨ ਨਹੀਂ, ਮੈਂ ਇਹ ਜ਼ਰੂਰ ਕਹਿੰਦਾ ਸਾਂ ਮੈਂ ਮੰਨਦਾ ਗਿਆਨ ਨਹੀਂ ਪਰ ਮੈਨੂੰ ਹੰਕਾਰ ਵੀ ਨਹੀਂ, ਮੈਂ ਚੁੱਪ ਕਰਕੇ ਖੁਸ਼ ਹਾਂ। ਸੋ ਪਿਆਰਿਓ, ਇੱਕ ਆਦਮੀ ਨੇ ਸਿੱਖ ਫੈਮਿਲੀ ਦੇ ਵਿੱਚ ਸੀਗਾ ਜਿਸ ਨੇ ਮੈਨੂੰ ਗੁਰੂ ਧਾਰਨ ਕਰਨਾ ਚਾਹਿਆ। ਉਹਨੇ ਘਰੇ ਜੋ ਸਾਡੇ ਸਿੱਖਾਂ ਦੇ ਰਿਵਾਜ਼ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਇਆ, ਜਦ ਭੋਗ ਪਾਇਆ ਮੈਨੂੰ ਉਹਨੇ ਲਿਜਾ ਕੇ ਇੱਛਾ ਪ੍ਰਗਟ ਕੀਤੀ ਕਿ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ। ਮੈਂ ਉਸਨੂੰ ਕਿਹਾ ਕਿ ਪਿਆਰਿਆ ਅਜੇ ਤਾਂ ਮੈਂ ਅਧੂਰਾ ਹੈ, ਉਹ ਬੰਦਾ ਅਜੇ ਵੀ ਜਿਉਂਦਾ ਹੈ, ਆਮ ਆਉਂਦਾ ਹੁੰਦਾ ਹੈ, ਜਿਸ ਨੇ ਕਿ ਮਗਰੋਂ ਜਾ ਕੇ ਮਹਾਰਾਜ ਕਿਰਪਾਲ ਤੋਂ ਨਾਮਦਾਨ ਪ੍ਰਾਪਤ ਕੀਤਾ। ਉਹ ਅਜੇ ਵੀ ਕਹਿੰਦਾ ਹੁੰਦਾ ਕਿ ਇਹਨਾਂ ਨੇ ਕਿਸ ਤਰ੍ਹਾਂ ਆਪਣਾ ਆਪ ਨਹੀਂ ਛੁਪਾਇਆ ਸੀ, ਇਹ ਕਿਹਾ ਸੀ ਕਿ ਮੇਰੇ ਕੋਲ ਪੂਰੀ ਵਸਤੂ ਨਹੀਂ ਗੀ। ਸੋ ਪਿਆਰੇ, ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ, ਜਿਹਨੂੰ ਗੁਰੂ ਦਾ ਖੌਫ ਹੈ, ਡਰ ਹੈ, ਉਸਦੇ ਦਿਲ ਵਿੱਚ ਹੀ ਪਿਆਰ ਹੋਏਗਾ, ਉਹ ਕਦੇ ਵੀ ਗੁਰੂ ਦੇ ਲਕੀਰ ਤੋਂ ਪਾਸੇ ਨਹੀਂ ਜਾਏਗਾ। ਉਸਨੂੰ ਪਤਾ ਹੈ ਕਿ ਇਹ ਕੰਮ ਗੁਰੂ ਦਾ ਹੈ, ਗੁਰੂ ਨੇ ਹੀ ਕਰਨਾ ਹੈ, ਅਗਰ ਮੈਥੋਂ ਲੈਣਾ ਹੈ ਤਾਂ ਮੈਨੂੰ ਵੀ ਆਗਿਆ ਦੇ ਸਕਦਾ ਹੈ।
En mi vida yo tuve dos muy buenos amigos, Dharam Chand y Ichanan Singh. Dharam Chand era una persona muy letrada y él había estudiado muchísimo e inclusive se sabía el Corán de memoria. Él sabía muchos shlokas de los Vedas e incluso se sabía de memoria el Gurmat Siddhant que fue escrito por el maestro Sawant Singh. Y ustedes saben cuán grande es el Guru Granth Sahib. Si no se lo sabía todo, se sabía por lo menos la mitad de ese libro de memoria. Él era un iniciado del maestro Sawant Singh y yo en ese tiempo solo tenía la iniciación en las dos primeras palabras y él dirigiéndose a mí decía, ¿tú qué sabes de Sanmat? Él inclusive durante ese tiempo él iba a diferentes sitios a hacer satsang, así las personas no lo hubieran llamado, pero él iba allá a hablar con la gente. En mi vida he visto una persona más letrada o más educada que esa persona e incluso él me decía que yo también debería empezar a hacer satsang o a dar satsang, pero yo le decía que no, yo todavía estaba a medias, no estaba completo. Él sentía el ego de que él tenía la iniciación en las cinco palabras y yo tan solo tenía la iniciación en las dos primeras. Baba Bishan Das me hizo hacer la práctica o realizar en forma práctica lo que me había enseñado de las dos primeras palabras, mientras que esta otra persona tenía la iniciación en las cinco palabras, pero él no había hecho nada con ello. Aún en ese tiempo yo sabía que no era bueno que uno hiciera el satsang a menos que uno estuviera completo. Una persona que nació en una familia Sikh, él quería tomarme a mí como su maestro. Él hizo una ceremonia que hacen de recitar el Guru Granth Sahib durante toda la noche y una vez que ya hubo completado esa ceremonia, él me llamó y él me dijo que él me quería tomar como su maestro. Yo le dije que no, que yo todavía aún no estaba perfecto y todavía no estaba completo. Él después fue donde el maestro Kirpal y recibió de él la iniciación. Esta persona aún está viva hoy en día y él les cuenta a las personas cómo yo no me escondí a mí mismo, cómo yo le dije que yo no era lo suficientemente perfecto para dar el satsang ni para guiar o darle iniciación a nadie.
ਉਸ ਵਕਤ ਬਹੁਤ ਥੋੜੇ ਸਤਸੰਗੀ ਸਨ, ਇੱਥੇ ਸਿਰਫ ਅਸੀਂ 11 ਹੀ ਆਦਮੀ ਸੀ। ਆਮ ਤੌਰ 'ਤੇ ਜਦੋਂ ਮਹਾਰਾਜ ਸਾਵਣ ਸਿੰਘ ਦਾ ਜਨਮ ਦਿਨ ਹੁੰਦਾ ਅਸੀਂ ਸਾਰੇ ਇਕੱਠੇ ਹੁੰਦੇ ਸੀਗੇ, ਉਹ ਵੀ ਅਸੀਂ ਕਾਫੀ ਦੂਰ ਦੂਰ ਰਹਿੰਦੇ ਹੁੰਦੇ ਸੀਗੇ। ਸਾਡਾ ਸਤਸੰਗੀਆਂ ਦਾ ਬੜਾ ਹੀ ਪਿਆਰ ਸੀਗਾ ਔਰ ਆਮ ਤੌਰ ਦੇ ਉੱਤੇ ਅਸੀਂ ਅਮੋਲਕ ਸਿੰਘ ਮਸਤਾਨਾ ਸੀ, ਜਿਸ ਦੇ ਅਸੀਂ ਆਪਣੇ ਵਿਸ਼ਵਾਸ ਮੁਤਾਬਕ ਇਹ ਸਮਝਦੇ ਸੀ ਕਿ ਮਹਾਰਾਜ ਸਾਵਣ ਸਿੰਘ ਇਸ ਦੇ ਪ੍ਰਗਟ ਹੈ। ਉਹ ਸਾਡੇ ਕੋਲ ਕਮ ਸੇ ਕਮ ਕੋਈ 30 ਸਾਲ ਆਉਂਦਾ ਰਿਹਾ, ਉਹਨੇ ਕਦੇ ਵੀ ਸਤਸੰਗ ਨਹੀਂ ਸੁਣਾਇਆ ਸੀਗਾ, ਸਿਰਫ ਉਹ ਮਹਾਰਾਜ ਸਾਵਣ ਦੇ ਪਿਆਰ ਦੀ ਗੱਲ ਜ਼ਰੂਰ ਕਰ ਦਿੰਦਾ, ਨਹੀਂ ਤਾਂ ਉਹ ਜ਼ਿਆਦਾ ਜ਼ੋਰ ਅਭਿਆਸ 'ਤੇ ਦਿੰਦਾ ਸੀ ਕਿ ਵੀ ਅਭਿਆਸ ਕਰੋ, ਸਾਵਣ ਨੂੰ ਅੰਦਰ ਦੇਖੋ।
En ese tiempo no había muchos satsangis aquí, nosotros éramos unas 11 personas y vivíamos a una gran distancia los unos de los otros. Nos reuníamos, sí, para celebrar los cumpleaños de los maestros y en ese momento, en esos días, nosotros hablábamos únicamente del maestro. Había un iniciado del maestro Sawant Singh, cuyo nombre era Amolak Singh, y para nuestros ojos, en nuestro entendimiento, él era un gran meditador. Durante toda nuestra asociación, que fue de unos 30 años, él jamás hizo un satsang. Él sí hablaba acerca de la gloria del maestro y alababa mucho al maestro, pero él jamás hizo algo como un satsang. ¿Otra pregunta?
Quería preguntar, maestro, cuando una persona está llorando por el recuerdo dulce de su maestro, y empieza a meditar, esa persona le habla tanto de su amor, le pide perdón, pero en esos momentos no se hace el sinra, porque está tan emocionada en ese amor que siente por el maestro. Se ha perdido la meditación por no hacer el Shinran en ese momento.
Hombre, es muy sorprendente. ਜੋ ਤੁਹਾਨੂੰ ਪੰਜ ਪਵਿੱਤਰ ਨਾਮ ਦਿੱਤੇ ਜਾਂਦੇ ਹੈ ਜਦੋਂ ਵਿਆਸ 'ਤੇ ਬੈਠਦੇ ਹਾਂ ਉਦੋਂ ਇਹਨਾਂ ਦੀ ਹੀ ਵਾਰੀ ਵਾਰੀ ਯਾਦ ਬਣਾਓ ਇਹਨਾਂ ਨੂੰ ਹੀ ਉਚਾਰਨ ਕਰੋ
Esto es algo que todos ustedes deben comprender. Esas cinco sagradas palabras que se les han dado, ustedes siempre deben repetirlas durante la meditación y una y otra vez, eso es lo único que ustedes deben repetir durante su meditación.
ਅਗਰ ਗੁਰੂ ਦੀ ਅਭਿਆਸ ਤੋਂ ਪਹਿਲਾਂ ਸਾਨੂੰ ਯਾਦ ਵਿੱਚ ਆਂਸੂ ਆਉਂਦੇ ਹੈ ਉਹ ਵੀ ਬਿਹਤਰ ਹੈ ਅੱਛੇ ਹੈ ਅਸੀਂ ਜਲਦੀ ਤਰੱਕੀ ਕਰ ਜਾਵਾਂਗੇ ਲੇਕਿਨ ਜਦ ਅਭਿਆਸ 'ਤੇ ਬੈਠਦੇ ਹਾਂ ਉਦੋਂ ਪੰਜ ਪਵਿੱਤਰ ਨਾਮਾਂ ਦਾ ਹੀ ਸਿਮਰਨ ਕਰਨਾ ਹੈ
Si las lágrimas vienen a nuestros ojos antes de sentarnos en la meditación y si lloramos por el maestro, esto nos ayudará a progresar y podremos progresar más rápido, pero una vez que nos sentemos en meditación, tan solo debemos hacer la repetición de las cinco palabras.
Musulmana de andar, Rabia Vasi, Mashur Mahatma, Hoya, Usnu Puchya, Ketasi, Nawad Kato Padvinham, ਖੁਦਾ ਦੇ ਆਇਆਂ ਪੜ੍ਹਦੇ ਹਾਂ ਜਾਂ ਖੁਦਾ ਮਗਰੋਂ ਆਉਂਦਾ ਹੈ ਉਹ ਕਹਿਣ ਲੱਗੀ ਨਹੀਂ ਉਹ ਆ ਕੇ ਬੈਠ ਜਾਂਦੇ ਹੈ ਮੈਂ ਫਿਰ ਨਮਾਜ਼ ਪੜ੍ਹਨ ਲੱਗਦੀ ਹਾਂ ਅਭਿਆਸ ਜੁੜਦੀ ਹਾਂ ਉਹ ਸ਼ੰਕਾਬਾਦੀ ਉਹਦੇ ਜਿਹੜੇ ਪਿਆਰੇ ਸੀ ਉਹ ਕਹਿਣ ਲੱਗੇ ਕਿ ਤੈਨੂੰ ਕਿਵੇਂ ਪਤਾ ਲੱਗਦਾ ਹੈ ਕਿ ਹੁਣ ਖੁਦਾ ਆ ਗਿਆ ਹੈ ਉਹ ਕਹਿਣ ਲੱਗੀ ਕਿ ਮੇਰੀਆਂ ਅੱਖਾਂ ਦੇ ਵਿੱਚੋਂ ਆਂਸੂ ਆਪਣੇ ਆਪ ਬਹਿਣੇ ਸ਼ੁਰੂ ਹੋ ਜਾਂਦੇ ਆ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅੰਦਰ ਖਿੱਚਾਂ ਧੂੰਆਂ ਪੈਣ ਲੱਗ ਜਾਂਦੀਆਂ ਹਨ ਉਦੋਂ ਪਤਾ ਲੱਗਦਾ ਹੈ ਕਿ ਉਹ ਮੇਰਾ ਪ੍ਰੀਤਮ ਜਿਸ ਦੀ ਕਿ ਮੇਰੀ ਆਤਮਾ ਅੰਦਰ ਭੁੱਖ ਹੈ ਪਿਆਸ ਹੈ ਉਹ ਮੇਰੇ ਪਾਸ ਬੈਠਾ ਹੈ
Rabia Basri fue una santa musulmana muy famosa y alguien le preguntó a ella que ella cuando ofrecía sus oraciones, si ofrecía las oraciones antes de que llegara Dios o si ofrecía sus oraciones o su namaz después de que él hubiera llegado. Ella respondió, primero él viene y después yo hago mi oración. Esa persona tenía algunas dudas y por eso le preguntó, ¿cómo sabes tú que Dios ha llegado? Rabia Basri contestó que yo sé que él ha llegado, cuando las lágrimas llegan a mis ojos, mi corazón empieza a palpitar más rápidamente y yo siento una añoranza, un anhelo muy fuerte internamente. Y por eso es que me doy cuenta que él ha llegado y por eso sé que ha llegado aquel a quien le estoy ofreciendo yo mis oraciones y por eso en ese momento es cuando me siento y le doy mis oraciones.
Me dicen de esta manera que agar akh punjan wala paas na hove te ron da maza hi nahi aunda ga. Eh mera jati tajruba hai jad guru de naal sada raah ban janda hai dil mil janda hai ਇੱਕ ਹੋ ਜਾਂਦਾ ਹੈ ਪਹਿਲੀ ਤਾਂ ਗੱਲ ਹੈ ਕਿ ਉਹ ਪਰਛਾਵੇਂ ਦੀ ਤਰ੍ਹਾਂ ਸਾਥ ਹੈ ਲੇਕਿਨ ਜਦ ਅਸੀਂ ਬੈਠ ਕੇ ਤਵੱਜੋ ਉਸ ਪਾਸੇ ਕਰਦੇ ਹਾਂ ਅੱਖ 'ਚ ਪਾਣੀ ਮਗਰੋਂ ਨਿਕਲਦਾ ਹੈ ਉਹ ਪਹਿਲਾਂ ਹੀ ਆ ਜਾਂਦਾ ਹੈ ਪਿਆਰੋ ਇੱਕ ਸਚਿਆਈ ਹੁੰਦੀ ਹੈ ਲੇਕਿਨ ਸਾਡਾ ਰਾਹ ਬਣਿਆ ਹੋਵੇ ਤਾਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਉਹ ਆ ਕੇ ਸਾਡੇ ਆਂਸੂ ਪੂੰਝਦਾ ਹੈ
Yo explico esto de esta forma, que uno no goza del llanto si no hay alguien allí que le pueda limpiar las lágrimas. Cuando nosotros creamos la receptividad con el maestro, cuando creamos esa unión entre el corazón nuestro y el corazón del maestro, y cuando nos hacemos uno con el maestro, cuando nosotros lloramos, él siempre está allí para limpiarnos las lágrimas. Las lágrimas vienen después, e incluso antes de que vengan las lágrimas, él está ya allí para limpiarnos las lágrimas de los ojos, pero esto sucede únicamente si hemos formado esa receptividad o esa unión entre nosotros y él.
Lekin bade thande dil na sochan di baat hai. Kai dafa man sade andar viragta paida kar dinda hai. Lekin agge raah nahi guru na banya hunda. Kaise waqt man kol badiyan chalakiyan han bade dhokhe hai. ਉਹ ਕੋਈ ਨਾ ਕੋਈ ਦੁਨੀਆਂ ਦਾ ਖਿਆਲ ਦੇਖੇ, ਅੱਖਾਂ 'ਚੋਂ ਆਂਸੂ ਬਹਾ ਦਿੰਦਾ ਹੈ, ਉਹ ਸਿਮਰਨ ਵੀ ਭੁਲਾ ਦਿੰਦਾ ਹੈ, ਯਾਦ ਵੀ ਭੁਲਾ ਦਿੰਦਾ ਹੈ, ਉਹ ਕਿਸੇ ਹੋਰ ਪਾਸੇ ਲੈ ਜਾਂਦਾ ਹੈ। ਸਤਸੰਗੀ ਨੂੰ ਹਮੇਸ਼ਾ ਮਨ ਦੇ ਉੱਤੇ ਵੀ ਚੌਂਕੀਦਾਰੀ ਕਰਨੀ ਚਾਹੀਦੀ ਹੈ ਕਿ ਜਿਸ ਕੰਮ ਵਾਸਤੇ ਤੂੰ ਰੋ ਰਿਹਾ ਹੈ ਉਸ ਕੰਮ ਨੂੰ ਹੀ ਅੱਖਾਂ ਦੇ ਅੱਗੇ ਰੱਖ, ਉਦੋਂ ਗੁਰੂ ਦੀ ਯਾਦ ਜ਼ਬਰਦਸਤ ਹੋਏਗੀ। ਤੋਂ ਪਿਆਰੇ ਹੋ, ਉਹ ਜ਼ਰੂਰ ਉੱਥੇ ਪਹੁੰਚੇਗਾ, ਉਹ ਸੇਵਕ ਦੀ ਜ਼ਬਰਦਸਤ ਖਾਹਿਸ਼ ਨੂੰ ਜ਼ਰੂਰ ਪੂਰੇ ਕਰਦਾ ਹੈ।
La mente puede crear dentro de nosotros aquella añoranza por el maestro, pero debido a que nuestra receptividad o nuestra unión entre nosotros y el maestro aún no está creada, por eso es que la mente, aun cuando ha creado ese deseo dentro de nosotros o esa añoranza dentro de nosotros, sin embargo, no nos permite hacer el Simran y no nos permite continuar en la remembranza del maestro. En cambio, nos lleva lejos del Simran y nos lleva a otros pensamientos que nos alejan de los pensamientos del maestro. La mente es algo muy astuto. Ustedes deben prestarle mucha atención a esto, porque ustedes deben pensar que si las lágrimas que están virtiendo por el maestro, ustedes deben pensar si ustedes están haciendo el trabajo que el maestro les pidió que hicieran o no.
Maestro, mi pregunta es un poco complicada, porque ayer tú decías que el desarrollarse internamente necesita de mucho trabajo, de mucho esfuerzo, pero también había una parte en la que tú dices que el desarrollarse uno sí mismo necesita de mucha gracia del maestro, porque es el maestro quien lo lleva a uno a meditar, quien lo trae al sendero y quien finalmente lo lleva hasta los planos más elevados. Esto es un poco sobre el libre albedrío, porque se habla del libre albedrío que tenemos los seres humanos, pero en realidad yo creo que no existe ese libre albedrío, y que según tus enseñanzas, en alguna parte las he leído, dice que solamente existe libre albedrío cuando uno es iniciado y puede uno, a través de sus enseñanzas, cortar los karmas y poder elevarse para poder llegar a los planos más elevados. Entonces, ¿cuál es lo que uno puede hacer referente a ese ligero libre albedrío que tiene para poder elevarse y para poder desarrollarse espiritualmente?
En una parte del libre albedrío tú decías de que uno usa el libre albedrío para ir internamente y deshacerse de los karmas.
No, de utilizar ese pequeño libre albedrío que tenemos para poder seguir en el camino y desarrollarnos.
ਹਾਂ ਬਈ, ਸ਼ੁਰੂ ਸ਼ੁਰੂ ਦੇ ਵਿੱਚ ਸਾਨੂੰ ਪ੍ਰਸਾਰਿਤ ਕਰਨਾ ਪੈਂਦਾ ਹੈ, ਲੇਕਿਨ ਜਦ ਅਸੀਂ ਪ੍ਰਸਾਰਿਤ ਕਰਦੇ ਹਾਂ ਫਿਰ ਆਪਣੇ ਆਪ ਹੀ ਦਿਲ ਨਾਲ ਦਿਲ ਦਾ ਬਣ ਜਾਂਦਾ ਹੈ, ਅਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਹੀ ਸਭ ਕੁਛ ਕਰਾਉਂਦਾ ਹੈ। ਮਹਾਰਾਜ ਸਾਵਣ ਸਿੰਘ ਬੜੇ ਪਿਆਰ ਨਾਲ ਆਪਦੇ ਸੇਵਕਾਂ ਨੂੰ ਦੱਸਦੇ ਹੁੰਦੇ ਸੀਗੇ ਕਿ ਅਸੀਂ ਉਤਨਾ ਚਿਰ ਹੀ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਸਤਸੰਗ ਵਿੱਚ ਜਾਂਦੇ ਹਾਂ ਜਦ ਤੱਕ ਸਾਡੀਆਂ ਅੱਖਾਂ ਬੰਦ ਹੁੰਦੀਆਂ ਹਨ, ਜਦ ਖੁੱਲ੍ਹ ਜਾਂਦੀਆਂ ਫਿਰ ਪਤਾ ਲੱਗਦਾ ਹੈ ਕਿ ਸਾਨੂੰ ਸਤਸੰਗ 'ਚ ਕੋਈ ਪ੍ਰੇਰ ਕੇ ਲਿਜਾ ਰਿਹਾ ਹੈ। ਉਤਨਾ ਚਿਰ ਹੀ ਅਸੀਂ ਇਹ ਕਹਿੰਦੇ ਹਾਂ ਅਸੀਂ ਅਭਿਆਸ ਕਰਦੇ ਹਾਂ ਜਦ ਤੱਕ ਸਾਡੀ ਅੱਖ ਬੰਦ ਹੈ, ਲੇਕਿਨ ਜਦ ਅੱਖ ਖੁੱਲ੍ਹ ਜਾਂਦੀ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਭਿਆਸ ਸਾਨੂੰ ਕੋਈ ਕਰਾਉਂਦਾ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਦਇਆ ਨੂੰ ਅਸੀਂ ਤਾਂ ਹੀ ਪ੍ਰਾਪਤ ਕਰਾਂਗੇ ਜੇ ਉਹਦੇ ਵਾਸਤੇ ਅਸੀਂ ਕੋਈ ਤੜਫ ਕਰਾਂਗੇ, ਕੋਸ਼ਿਸ਼ ਕਰਾਂਗੇ। ਮਾਂ ਤਦ ਹੀ ਬੱਚੇ ਨੂੰ ਦੁੱਧ ਦੇਵੇਗੀ ਜੇ ਬੱਚਾ ਰੋਂਦਾ ਹੈ, ਵਿਆਕਲ ਹੈ। ਅਗਰ ਬੱਚਾ ਸੋਇਆ ਹੋਇਆ ਹੈ ਤਾਂ ਮਾਂ ਆਪਦੇ ਕਾਰੋਬਾਰ 'ਚ ਲੱਗੀ ਹੋਈ ਹੈ। ਤੋ ਪਿਆਰੇ ਸੇਵਕ ਸ਼ੁਰੂ ਸ਼ੁਰੂ ਦੇ ਵਿੱਚ ਜਦ ਤੱਕ ਉਹਦੀ ਅੱਖ ਬੰਦ ਹੈ ਉਹ ਉਨ੍ਹਾਂ ਚਿਰ ਉਹ ਇਹੀ ਸਮਝਦਾ ਹੈ ਕਿ ਮੈਂ ਆਪਣੀ ਕੋਸ਼ਿਸ਼ ਕਰ ਰਿਹਾ ਹਾਂ, ਲੇਕਿਨ ਜਦ ਅੱਖ ਖੁੱਲ੍ਹ ਜਾਂਦੀ ਹੈ ਫਿਰ ਪਤਾ ਲੱਗਦਾ ਹੈ ਕਿ ਇਸ ਕੋਸ਼ਿਸ਼ ਦੇ ਪਿੱਛੇ ਗੁਰੂ ਦੀ ਕਿਤਨੀ ਦਇਆ ਸੀ ਔਰ ਕਿੰਨੀ ਗੁਰੂ ਦੀ ਰਹਿਨਮਾਈ ਸੀ।
Al principio nosotros tenemos que realizar los esfuerzos por nosotros mismos. Cuando nosotros realizamos los esfuerzos por nosotros mismos, después se desarrolla la receptividad. Después de eso llegamos a ver cómo el maestro estaba haciendo que nosotros realizáramos los esfuerzos. En referencia a esto, el maestro Sawan Singh decía que aquellas personas dicen que ellos mismos van al satsang, dicen esto aquellas personas cuyos ojos están cerrados, pero una vez que los ojos de esas personas se abren, ellos se dan cuenta que era la gracia del maestro lo que los alaba y los llevaba al satsang. Igualmente, mientras estén cerrados nuestros ojos, podemos pensar que nosotros somos quienes estamos haciendo la meditación, pero una vez que se nos abren los ojos internos, entonces vemos quién era el que estaba haciendo que nosotros meditáramos. En cuanto a la gracia del maestro, ustedes tienen que sentir añoranza por ella, tienen que desearla y tienen que también crear las condiciones adecuadas para que él pueda vertir su gracia allí. Ustedes saben que si un niño no llora, la mamá no le dará de comer. De la misma forma, si uno no crea esa añoranza por la gracia del maestro, y si no crea ese anhelo y si no crea las condiciones para recibirla, no la podemos recibir. Así que al principio ustedes tienen que realizar los esfuerzos por ustedes mismos. Ustedes deben dirigir su atención o deben dirigir su libre albedrío a realizar este trabajo, y una vez que ustedes hayan ido internamente, ustedes podrán ver que era únicamente el maestro el que los estaba haciendo realizar todas estas cosas.
Swamiji Maharaj ne keha si karmi aur daya dono saath saath chalde hain, seva karmi karda hai, guru zarur daya karda hai.
Swamiji Maharaj ha dicho que los esfuerzos del discípulo y la gracia del maestro trabajan juntos. El maestro derrama la gracia cuando el discípulo realiza los esfuerzos.
Sachai te hundi hai ke jad assi daya nu prapt karde hain, saadi sevak di koi ichha nahi rehndi ji.
La realidad es que cuando recibimos la gracia del maestro, no permanece con nosotros ningún deseo propio. El único deseo que tendríamos en ese momento es ir internamente.
ਅਗਰ ਹਿੰਮਤ ਕਰਕੇ ਕਰਨੀ ਕਰਕੇ ਅਸੀਂ ਦਇਆ ਨੂੰ ਪ੍ਰਾਪਤ ਕਰ ਲਈਏ ਤਾਂ ਅਸੀਂ ਕਿਸੇ ਇੱਛਾ ਦੇ ਗੁਲਾਮ ਹੀ ਨਹੀਂ ਰਹਿੰਦੇ ਇੱਕੋ ਇੱਛਾ ਹੈ ਕਿ ਇਹਦੇ ਚਰਨਾਂ ਵਿੱਚ ਬੈਠੇ ਰਹੀਏ ਚਰਨਾਂ ਜੁੜੇ ਰਹੀਏ
Mientras permanezcamos o seamos los esclavos de nuestro libre albedrío, no nos podremos liberar, porque después de haber cumplido un deseo o algo que nosotros quisiéramos hacer, surgirán miles más. Así que nosotros vamos cumpliendo así todos nuestros deseos y vamos siguiendo nuestro libre albedrío. Pero si nosotros podemos sacrificar esto y hacer únicamente lo que el maestro quiere, y así nosotros podemos recibir la gracia de él, al recibir esa gracia, todos los deseos que hayamos tenido se desaparecerán. Después nos quedaremos con un solo deseo, y ese es el deseo de estar siempre a sus pies.
Creo que... ਅਸੀਂ ਇੱਛਾ ਰੱਖ ਕੇ ਅੰਦਰ ਜਾਂਦੇ ਹਾਂ ਤੋ ਇੱਛਾ ਸਾਨੂੰ ਬਾਹਰ ਵੀ ਖਿੱਚ ਕੇ ਲੈ ਆਉਂਦੀ ਹੈ ਚਾਬੀ ਗੁਰੂ ਦੇ ਹੱਥ ਵਿੱਚ ਹੁੰਦੀ ਹੈ ਸਵਾਮੀ ਜੀ ਮਹਾਰਾਜ ਨੇ ਕਿਹਾ ਹੈ ਕਿ ਸ਼ਬਦ ਖੁੱਲੇਗਾ ਗੁਰੂ ਮੇਹਰ ਸੇ ਕੈਂਚੇ ਸੁਰਤ ਗੁਰੂ ਬਲਵਾਨ ਮੇਹਰ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਜੋ ਅਸੀਂ ਮਿਹਨਤ ਨਾਲ ਪੈਸਾ ਕਮਾਉਂਦੇ ਹਾਂ ਉਹਦੀ ਅਸੀਂ ਕਦਰ ਕਰਦੇ ਹਾਂ ਅਗਰ ਬਗੈਰ ਮਿਹਨਤ ਤੋਂ ਅਸੀਂ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਉਸਦੀ ਕਦਰ ਵੀ ਉਤਨੀ ਨਹੀਂ ਕਰਦੇ
Nosotros tratamos de ir internamente llevando con nosotros todos los deseos y nuestro libre albedrío y por eso es que volvemos otra vez afuera. Swamiji Maharaj ha dicho que el Shabbat del Maestro se abre solo por la gracia del Maestro y es el Maestro quien ala a nuestra alma hacia arriba. El dinero que ganamos por nosotros mismos, tenemos aprecio por ese dinero. De la misma forma, tenemos mucho aprecio por la gracia que hemos obtenido del Maestro a través de nuestros esfuerzos.
Santana, ਮੀਆਂ ਬੀਵੀ ਵੱਧ ਜਾਂਦੇ ਹੈ, ਹਰ ਪਾਸਿਓਂ ਆਪਣੇ ਖਿਆਲ ਨੂੰ ਹਟਾ ਕੇ ਇੱਕ ਦੂਜੇ ਦੇ ਨਜ਼ਦੀਕ ਹੋ ਜਾਂਦੇ ਹੈ। ਗੁਰੂ ਮਤ ਦੇ ਅੰਦਰ ਵੀ, ਗੁਰੂ ਔਰ ਸ਼ਿਸ਼ ਦੇ ਅੰਦਰ ਵੀ ਇਹ ਇੱਕ ਬੜਾ ਪਿਆਰ ਦਾ ਸੂਖਮ ਬੰਧਨ ਹੁੰਦਾ ਹੈ ਕਿ ਸ਼ਿਸ਼ ਵੀ ਹਰ ਤਰਫੋਂ ਦੁਨੀਆਂ ਜੋ ਖਿਆਲ ਕੱਢ ਕੇ ਗੁਰੂ ਨਾਲ ਜੁੜ ਜਾਵੇ, ਸ਼ਬਦ ਨਾਲ ਜੁੜ ਜਾਵੇ। ਤੋ ਇੱਕੋ ਹੀ ਇੱਛਾ ਹੁੰਦੀ ਹੈ ਕਿ ਮੈਂ ਕਦੋਂ ਨੂੰ ਪ੍ਰਾਪਤ ਕਰਾਂ। ਇਹਦੇ ਵਾਸਤੇ ਬੋਲਣ ਨੂੰ ਬਹੁਤ ਕੁਛ ਹੈ, ਲੇਕਿਨ ਟਾਈਮ ਸਾਨੂੰ ਪਤਾ ਹੋ ਗਿਆ ਹੈ। ਸਵਾਲ ਜਦ ਵੀ ਕਰੀਏ ਛੋਟਾ ਕਰੀਏ, ਕਿਉਂਕਿ ਬੜੇ ਸਵਾਲ ਵਿੱਚ ਜਵਾਬ ਵੀ ਆਪਣੇ ਆਪ ਹੀ ਆ ਜਾਂਦਾ ਹੈ।
Los maestros nos quieren explicar que tenemos que retirar nuestra atención de todas las cosas externas y llevarla y colocarla a los pies del maestro. Es como cuando una muchacha se casa con un muchacho, en ese momento ellos no piensan en nada más, la atención de ella está para él y la de él está para ella y no piensan en nada más. Lo mismo sucede en la relación entre el discípulo y el maestro. El discípulo no debe acordarse de nada sino de su maestro y debe anhelar únicamente tener la compañía de su maestro. Hay mucho más que se podría decir sobre este tema, pero como ustedes saben, ya se ha acabado el tiempo y les quiero pedir que cuando ustedes hagan preguntas breves, porque muchas veces ocurre que en la pregunta misma ustedes la responden.